ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਾਉ ਭਏ ਮਨ ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕਰਨ ਦੇ ਲਈ ਬਹੁਤ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੁੰਦੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਪਾਵਨ ਪਵਿੱਤਰ ਸਾਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਦੀ ਵੀ ਸਾਨੂੰ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਦੇ ਆਏ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਜੋ ਕਥਾ ਵਿਚਾਰ ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਲ ਮਿਲ ਕਰਕੇ ਆਪਾਂ ਸਾਂਝੀ ਕਰਦੇ ਹਾਂ। ਸੋ ਅੱਜ ਦਾ ਵੀ ਜੋ ਪਾਵਨ ਇਹ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ
ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੈਤਸਰੀ ਜੀ ਦੀ ਜਿਹੜੀ ਵਾਰ ਹੈ ਇਸ ਰਾਗ ਦੀ, ਉਸ ਵਿੱਚੋਂ 17ਵੀਂ ਪੌੜੀ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਹੈ। ਆਰੰਭ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਲੋਕ ਸ਼ਬਦ ਲਿਖਿਆ। ਜਿੰਨੀਆਂ ਵੀ ਇਹ ਜੈਤਸਰੀ ਜੀ ਦੀ ਵਾਰ ਦੀਆਂ 20 ਪੌੜੀਆਂ ਨੇ ਅਤੇ 20 ਜਿਹੜੇ ਆਰੰਭ ਦੇ ਅੰਦਰ ਸਲੋਕ ਲਿਖੇ ਹਨ, ਸਲੋਕ ਮੂਲ ਰੂਪ ਦੇ ਵਿੱਚ ਨੇ ਅਤੇ ਪੌੜੀ ਦੇ ਅੰਦਰ ਸਲੋਕ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਵਿਆਖਿਆ ਕੀਤੀ ਹੈ। ਇਸ ਲਈ ਸਲੋਕ ਦਾ ਅੱਖਰੀ ਅਰਥ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਰੂਪ ਦੀਪ ਪਿੰਗਲ ਦੇ ਅਨੁਸਾਰ ਜਿਹੜਾ ਸਲੋਕ ਹੈ ਇਹ ਛੰਦ ਦੀ ਚਾਲ ਦਾ ਨਾਮ ਵਿਦਵਾਨ ਮੰਨਦੇ ਹਨ। ਇਸ ਲਈ ਧੰਨ ਅਰਜਨ ਪਾਵਨ ਪਵਿੱਤਰ ਜੋ ਸ੍ਰੀ ਮੁੱਖ ਵਾਕ ਹੈ ਇਹ ਸਲੋਕ ਇਸ ਦਾ ਹੈਡਿੰਗ ਬਣਾ ਕਰਕੇ ਆਰੰਭ ਕਰ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 709 ਅਤੇ 10 ਅੰਗ ਦੇ ਉੱਪਰ ਇਹ ਪਾਵਨ ਸ੍ਰੀ ਮੁੱਖ ਵਾਕ ਸੁਭਾਏ ਮਾਨ ਹੈ।
ਸੰਤ ਉਦਰਣ ਦਯਾਲੰ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹਨ ਸੰਤ ਉਦਰਣ ਦਯਾਲੰ। ਦੁਨੀਆਂ ਦੇ ਅੰਦਰ ਜਿਹੜਾ ਦਿਆਲ ਸਰੂਪ ਪਰਮਾਤਮਾ ਵਾਹਿਗੁਰੂ ਦਇਆ ਦਾ ਘਰ ਹੈ, ਜਿਸ ਵਰਗੀ ਦਇਆ ਨਹੀਂ ਕਿਸੇ ਦੇ ਅੰਦਰ ਹੋਵੇਗੀ, ਐਸੇ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਜਿਹੜੇ ਸੰਤ ਹਨ ਸੰਤ ਉਦਰਣ ਦਇਆਲੰ। ਜਿਹੜਾ ਦਇਆ ਦਾ ਘਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਜਿਸ ਵਰਗੀ ਦਇਆ ਨਾ ਕਿਸੇ ਵਿੱਚ ਪਿੱਛੇ ਹੋ ਸੀ ਅਤੇ ਨਾ ਅੱਜ ਹੈ ਅਤੇ ਨਾ ਅੱਗੇ ਨੂੰ ਹੋਵੇਗੀ। ਵੱਡੇ ਵੱਡੇ ਦਇਆ ਵਾਲੇ ਪਰਉਪਕਾਰੀ ਕਰਮ ਕਰਨ ਵਾਲੇ ਮਾਲਕ ਨੇ ਜੀਵ ਪੈਦਾ ਕੀਤੇ ਹਨ परंतु उस दयालु वाहिगुरु जी वर्गा कोई दूसरा दयावान नहीं है। उस दयालंग स्वरूप अकाल पुरख परमात्मा दा जेड़े सिमरन करदे हन उन्हां नूं गुरबाणी ने संत कहा है। गुरबाणी जी दे अंदर जेड़ा संत पद आया ये चार थावां ते आया ते चारे थावें संत पद दे जेड़े अर्थ बखो बखरे ने। जदों गुरबाणी अंदर असी विचारदे हां हमरो भरतो बड़ो बबेकी आपे संत कहावे, उत्थे भरता नाम पति अकाल पुरख परमात्मा वाहिगुरु जी दा है। सतगुरु पातशाह महाराज कहिंदे हमरो भरतो बड़ो बबेकी आपे संत कहावे, ओ परमात्मा नूं गुरबाणी ने संत कहा है। अकाल पुरख परमात्मा वाहिगुरु जी आप संत स्वरूप है। जदों धन गुरु अर्जन देव साहिब जी दे पावन असी बचन पढ़ दे मेरा मन लोचै गुर दर्शन ताई बिलप करे चात्रिक की न्याई त्रिखा ना उतरे शांत ना आवे बिन दर्शन संत प्यारे जीओ। उथे जेड़ा संत पद आया है ओ गुरु वास्ते धन गुरु रामदास महाराज जी नूं संत कहा, मेरे गुरु साहिब भी संत हन। गुरबाणी दी पंक्ति जदों असी पढ़दे हां संत प्रहलाद की पैज जिन राखी हर नाखस नख बिदरियो। प्रहलाद कौन होया? असी कहिंदे उन्हें वाहिगुरु दी भगती कीती जी परमात्मा दा भगत है। गुरबाणी कहिंदी नहीं भाई प्रहलाद संत है। संत प्रहलाद की पैज जिन राखी हर नाखस नख बदरियो, भगतां नूं भी गुरबाणी ने संत कहा है। तीसरे पातशाह धन गुरु अमरदास महाराज जी दे जदों असी पावन बचन पढ़िए आप हो संत प्यारे हो अकथ की करह कहानी, करह कहानी अकथ केरी कित द्वारे पाईए। ओ जेड़ा आप हो संत प्यारे हो शब्द वरत्या ओ आप जी जैसे गुरु दे प्यारे गुरु नाल प्रेम करन वाले गुरु दा सिमरन करन वालियां नूं संत पद दा नाम सतगुरु जी ने दिता है। दुनिया दे अंदर बहुत ऐसियां रूहां ने जिन्हां दे उपर गुरबाणी जी दे पूर्ण जेड़े शब्द हन ओह ढुकदे ने। संत दी व्याख्या पखंड दे नाल कोई संत नहीं बन जांदा। लवास पा लिया जां गल विच फट्टी पा के लमका ली मैं संत हाँ, गल विच माला हत्थां विच माला फड़ लईआं मैं संत बन गया, इस तरह भेख दा नाम संत नहीं है। उन्हां बारे ते भगत जी ने बड़े प्यार विच आ करके ये बचन कह दिते, गली जिन्हां जप मालियां लोटे हाथ ने बग कोई हर के संत ना आखिया बानारस के ठग। ओ ता दुनिया नूं ठगण दे रस्ते ते चले हुए ओ परमात्मा दे संत नहीं हन। संत दी परिभाषा की है? संत दे कर्म की होया करदे? किनू गुरबाणी संत कहिंदी है? जिन्ना सास ग्रास ना बिसरे हर नामा मन मंत धन से नानका पूर्ण सोई संत। ओनू संत कहा जिनू स्वास स्वास भी कदे परमात्मा दा नाम नहीं भुलदा। फिर साडे मना विच सवाल हो जांदे भी सानू की पता ये अंदरों सिमरन करदा जुड़िया है जां टुटिया होया है। एक बारी एक राजे ने किसे रब दे प्यारे दे कोल आके कहना कीता, तुसी कहिंदे संत ने दुनिया विच, मैं किसे नूं संत नहीं मन्नदा। ते महात्मा कहण लगे, राजन तेरी बिरती राजसी है, तू राज भाग अपना सांभना निगरानी करनी ते संत दी अवस्था तू नहीं समझ सकदा। कहिंदा जी तुसी सारे पखंड कर दे, कोई नाम दा रसिया संत दुनिया विच नहीं, जे कोई है तां मैनूं दर्शन करवाओ। ਕਹਿੰਦਾ ਉਹਦੀ ਪਰਿਭਾਸ਼ਾ ਕੀ ਹੁੰਦੀ ਰੱਬ ਦੇ ਪਿਆਰੇ ਗੁਰਮੁਖ ਕਹਿਣ ਲੱਗੇ ਉਹ ਸੁੱਤਾ ਹੋਇਆ ਵੀ ਪਰਮਾਤਮਾ ਨਾਲ ਜੁੜਿਆ ਹੁੰਦਾ ਜਾਗਦਾ ਵੀ ਸਿਮਰਨ ਦੇ ਵਿੱਚ ਜੁੜਿਆ ਹੈ ਕਿਸੇ ਵੀ ਅਵਸਥਾ ਵਿੱਚ ਉਹ ਪਰਮਾਤਮਾ ਤੋਂ ਦੂਰ ਨਹੀਂ ਜਾਂਦਾ ਉਹਨੂੰ ਨਾਮ ਨਹੀਂ ਵਿਸਰਦਾ ਕਹਿੰਦਾ ਇਹ ਕਿਵੇਂ ਦਿਖਾਓਗੇ ਮਹਾਤਮਾ ਕਹਿਣ ਲੱਗੇ ਇਸ ਤਰ੍ਹਾਂ ਕਰ ਰਾਜਨ ਆਪਣੀ ਜਿੰਨੀ ਸੈਨਾ ਹੈ ਇਹਨੂੰ ਸਾਰੀ ਨੂੰ ਨਦੀ ਦੇ ਕਿਨਾਰੇ ਲੈ ਚੱਲ ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਕਮਾਈ ਵਾਲੇ ਅਸੀਂ ਵੀ ਨਦੀ ਦੇ ਕਿਨਾਰੇ ਲੈ ਚੱਲਾਂਗੇ ਉੱਥੇ ਜਾ ਕਰਕੇ ਸਾਰੀ ਸੈਨਾ ਰਾਜੇ ਨੇ ਬਿਠਾ ਲਈ ਉਸ ਰੱਬ ਦੇ ਪਿਆਰੇ ਨੇ ਸਿਮਰਨ ਕਰਨ ਵਾਲੀਆਂ ਰੂਹਾਂ ਅੰਦਰੋਂ ਟਿਕੀਆਂ ਹੋਈਆਂ ਅਵਸਥਾ ਵਾਲੇ ਜਦੋਂ ਨਦੀ ਦੇ ਕਿਨਾਰੇ ਲਿਜਾ ਕੇ ਉਹ ਵੀ ਬਿਠਾ ਲਏ ਬੈਠੇ ਰਹੇ ਸ਼ਾਮ ਹੋਈ ਹੈ ਸਰੀਰ ਥਕੇਵਾਂ ਮੰਨਿਆ ਤੇ ਸੌਂ ਗਏ ਰਾਜੇ ਦੀ ਸਾਰੀ ਸੈਨਾ ਸੌਂ ਗਈ ਤੇ ਨਾਮ ਸਿਮਰਨ ਕਰਨ ਵਾਲੇ ਵੀ ਸਰੀਰ ਕਰਕੇ ਸੁੱਤੇ ਪਏ ਨੇ ਤੇ ਉਸ ਵੇਲੇ ਰਾਜੇ ਨੂੰ ਮਹਾਤਮਾ ਨੇ ਜਾ ਕੇ ਜਗਾ ਲਿਆ ਕਹਿੰਦੇ ਰਾਜਨ ਆ ਤੈਨੂੰ ਰੱਬ ਦੇ ਪਿਆਰੇ ਸੰਤਾਂ ਦੇ ਦਰਸ਼ਨ ਕਰਵਾ ਦਈਏ ਉਸ ਵੇਲੇ ਨਦੀ ਦੇ ਵਿੱਚੋਂ ਕਟੋਰੇ ਭਰ ਕਰਕੇ ਉਸ ਮਹਾਤਮਾ ਨੇ ਕੀ ਕੀਤਾ ਰਾਜੇ ਦੀ ਸੈਨਾ ਦੇ ਉੱਪਰ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਸੂਰ ਵੀਰਾਂ ਦੇ ਉੱਪਰ ਬਹਾਦਰ ਜਰਨੈਲਾਂ ਤੇ ਠੰਡਾ ਨਦੀ ਦਾ ਜਲ ਪਿਆ ਆ ਕਰਕੇ ਫੜ ਲਓ ਮਾਰ ਲਓ ਭੱਜ ਗਏ ਦੌੜ ਗਏ ਇਸ ਤਰ੍ਹਾਂ ਕਰਦੀ ਸਾਰੀ ਸੈਨਾ ਉੱਠ ਖੜੀ ਮਹਾਤਮਾ ਕਹਿੰਦੇ ਦੇਖ ਰਾਜਨ ਇਹ ਤੇਰੀ ਸੈਨਾ ਹੈ ਤੂੰ ਇਹਨਾਂ ਬਾਰੇ ਜਾਣਦਾ ਹੈ ਆ ਤੈਨੂੰ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਵਾ ਦੇਵਾਂ ਜਦੋਂ ਉਹਨਾਂ ਮਹਾਤਮਾ ਦੇ ਸਰੀਰ ਜਿਹੜੇ ਸੁੱਤੇ ਪਏ ਸਨ ਉਹਨਾਂ ਤੇ ਜਲ ਪਾਉਣਾ ਕੀਤਾ ਤੇ ਸਾਰੇ ਵਾਹਿਗੁਰੂ 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 ਕਰਦੇ ਉੱਠ ਕੇ ਬੈਠ ਗਏ ਕਹਿੰਦੇ ਬਸ ਰਾਜਨ ਇੰਨਾ ਹੀ ਫਰਕ ਹੁੰਦਾ ਇਹ ਸੈਨਾ ਤੇਰੀ ਜਿਹੜੇ ਆਮ ਅਸੀਂ ਮਨੁੱਖ ਅਸੀਂ ਤਾਂ ਜਿਉਂਦੇ ਜਾਗਦੇ ਤੁਰੇ ਫਿਰਦੇ ਵੀ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਜਿਹੜਾ ਹਰੀ ਦਾ ਸੰਤ ਹੈ ਜਿਹਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਨੇ ਨਾਮ ਟਿਕਾ ਦਿੱਤਾ ਉਹਨੂੰ ਸੁੱਤੇ ਪਏ ਨੂੰ ਵੀ ਕਦੇ ਵਿਸਰਦਾ ਨਹੀਂ ਹੈ ਇਸ ਲਈ ਫਿਰ ਰਾਜੇ ਨੇ ਕਿਹਾ ਮਹਾਤਮਾ ਜੀ ਇਹਨਾਂ ਕਮਾਈ ਵਾਲਿਆਂ ਦੀਆਂ ਜਿਹੜੀਆਂ ਅਵਸਥਾਵਾਂ ਨੇ ਕਮਾਈ ਵਾਲਾ ਹੀ ਸਮਝੇਗਾ ਇਸ ਲਈ ਗੁਰੂ ਦੇ ਪਿਆਰੇ ਜਿਹੜੇ ਸੰਸਾਰ ਵਿੱਚ ਆਉਂਦੇ ਨੇ ਉਹ ਮਹਾਤਮਾ ਸਿਮਰਨ ਕਰ ਕਰਕੇ ਆਪਣੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਸਖਿਆਤ ਕਰ ਲੈਂਦੇ ਨੇ ਉੱਠਦਿਆਂ ਵੀ ਨਹੀਂ ਭੁੱਲਦਾ ਊਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਊਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਇਹ ਸੰਤ ਦੀ ਨਿਸ਼ਾਨੀ ਹੁੰਦੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹ ਸੰਤ ਦੀ ਗੱਲ ਕਰਦੇ ਨੇ ਜਿਹਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਟਿਕ ਚੁੱਕਿਆ ਹੈ ਜਿਹਦੀ ਅਵਸਥਾ ਐਸੀ ਬਣ ਗਈ ਸੁਪਨੇ ਵਿੱਚ ਵੀ ਪਰਮਾਤਮਾ ਨਹੀਂ ਵਿਸਰਦਾ ਸਰੀਰ ਕੱਟਣ ਵੱਢਣ ਤੋਂ ਵੀ ਪਰਮਾਤਮਾ ਵਿੱਚੋਂ ਧਿਆਨ ਨਹੀਂ ਕਦੇ ਉਹ ਚਾਟ ਹੁੰਦਾ ਪਰਮਾਤਮਾ ਦਾ ਰੂਪ ਹੀ ਜਿਹੜਾ ਹੋ ਗਿਆ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਇਹ ਗੁਰਬਾਣੀ ਕਹਿ ਰਹੀ ਹੈ ਜਿਨ੍ਹਾਂ ਨੂੰ ਪਰਮਾਤਮਾ ਬਿਸਰਦਾ ਨਹੀਂ ਉਹ ਪਰਮਾਤਮਾ ਦੇ ਵਰਗੇ ਨੇ ਪਰਮਾਤਮਾ ਦਾ ਹੀ ਉਹ ਰੂਪ ਹਨ ਇਸੇ ਵਾਸਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸੰਤ ਉਦਰਨ ਦਿਆਲੰ ਜਿਹੜੇ ਦਿਆਲੂ ਸਰੂਪ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਸੰਤ ਦੀ ਅਵਸਥਾ ਤੇ ਚਲੇ ਜਾਂਦੇ ਆਪਣਾ ਵੀ ਉਹਨਾਂ ਦਾ ਉਧਾਰ ਹੁੰਦਾ ਤੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਵੀ ਨਾਮ ਵਿੱਚ ਜੋੜ ਕੇ ਉਹ ਉਧਾਰ ਕਰਵਾ ਦਿੰਦੇ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਆਪ ਤੇ ਮੁਕਤ ਹੋਏ ਨੇ ਤੇ ਦੂਸਰਿਆਂ ਦੀ ਕਿੰਨਿਆਂ ਦੀ ਬੰਦ ਖਲਾਸੀ ਕਰਵਾ ਦਿੰਦੇ ਇਹ ਕਰਮ ਕਿਹਦਾ ਇਹ ਸੰਤ ਦਾ ਕਰਮ ਹੈ ਗੁਰਬਾਣੀ ਜਿਸ ਸੰਤ ਦੇ ਬਾਰੇ ਕਹਿੰਦੀ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਨੀਐ ਨਾਨਕ ਨਾਮ ਪਿਆਰ ਉਹ ਸੰਤ ਮਦਦ ਕਿਵੇਂ ਕਰਦਾ ਹੈ ਜੀਵ ਦੀ, ਸੰਤ ਦਾ ਕੰਮ ਕੀ ਹੈ ਦੁਨੀਆਂ ਵਿੱਚ ਆ ਕੇ, ਉਹਨੇ ਕੀ ਕਰਮ ਕਰਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਜਦੋਂ ਪਾਵਨ ਅਸੀਂ ਬਚਨ ਪੜ੍ਹਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਦੁਨੀਆਂ ਵਿੱਚ ਇਸ ਤਰ੍ਹਾਂ ਤਰੱਕੀ ਹੁੰਦੀ, ਇਸ ਤਰ੍ਹਾਂ ਵੱਡੇ ਅਹੁਦੇ ਮਿਲਦੇ ਨੇ, ਇਸ ਤਰ੍ਹਾਂ ਦੇ ਨਾਲ ਵਪਾਰ ਵਿੱਚ ਕਾਮਯਾਬੀ ਹੁੰਦੀ, ਇਸ ਤਰ੍ਹਾਂ ਨਾਲ ਮਾਣ ਸਤਿਕਾਰ ਦੁਨੀਆਂ ਵਿੱਚ ਪ੍ਰਾਪਤ ਹੁੰਦਾ, ਇਹ ਸਾਨੂੰ ਦੁਨਿਆਵੀ ਉਸਤਾਦਾਂ ਦੇ ਕੋਲੋਂ ਸਿੱਖਿਆ ਮਿਲਦੀ ਹੈ। ਦੁਨਿਆਵੀ ਅਸੀਂ ਬੰਦੇ ਅਤੇ ਦੁਨਿਆਵੀ ਫਿਰ ਅਹੁਦਿਆਂ ਦੀ ਇੱਛਾ ਰੱਖਦੇ, ਉਸੇ ਤਰ੍ਹਾਂ ਦੀ ਸਿੱਖਿਆ ਦੂਜੇ ਨੂੰ ਦਿੰਦੇ ਹਾਂ। ਜਿਹੜਾ ਨਿਰੰਕਾਰ ਵਾਹਿਗੁਰੂ ਦੇ ਨਾਲ ਸੁਰਤ ਜੋੜ ਕਰਕੇ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣ ਜਾਂਦਾ, ਉਹ ਫਿਰ ਦੂਜਿਆਂ ਨੂੰ ਵੀ ਕਹਿੰਦਾ ਭਾਈ ਸੁਰਤ ਨੂੰ ਉੱਚੀ ਚੁੱਕ, ਦੁਨੀਆਂ ਨੂੰ ਸਾਰਾ ਕੁਝ ਨਾ ਸਮਝ ਕੇ ਚੱਲ, ਵੀ ਜੋ ਕੁਝ ਹੈ ਦੁਨੀਆਂ ਵਿੱਚ ਹੀ ਹੈ। ਜਦੋਂ ਸਰੀਰ ਤੇਰਾ ਖਤਮ ਹੋ ਜਾਣਾ, ਨੇਤਰ ਤੇਰੇ ਖੁੱਲਣਗੇ ਤੇ ਅਗਲਾ ਤੈਨੂੰ ਪਰਲੋਕ ਨਜ਼ਰ ਪਵੇਗਾ। ਉਸ ਪਰਲੋਕ ਦੇ ਅੰਦਰ ਜਾਣ ਵਾਸਤੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪ ਜੀ ਸਾਹਿਬ ਦੇ ਅੰਦਰ ਪੰਜ ਖੰਡਾਂ ਦਾ ਜ਼ਿਕਰ ਕੀਤਾ ਹੈ, ਉਹਦੇ ਵਿੱਚ ਧਰਮ ਖੰਡ ਦਾ ਵੀ ਜ਼ਿਕਰ ਆਉਂਦਾ। ਸੰਤ ਉਹ ਹੈ ਇੰਨੀ ਉੱਚੀ ਜੀ ਦੀ ਅਵਸਥਾ ਬਣ ਗਈ ਸਿਮਰਨ ਕਰਦੇ ਹੋਏ ਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਮਨੁੱਖ ਨੂੰ ਧਰਮ ਖੰਡ ਦੇ ਤੱਕ ਲੈ ਕੇ ਜਾਣ ਵਾਸਤੇ ਸੰਤ ਦਾ ਇੱਕ ਇੱਕ ਬਚਨ ਰਸਨਾ ਤੋਂ ਉਚਾਰਿਆ ਹੋਇਆ ਬੋਲਿਆ ਹੋਇਆ ਉਹ ਮਨੁੱਖ ਨੂੰ ਪੌੜੀ ਦੇ ਵਾਂਗ ਧਰਮ ਖੰਡ ਦੇ ਵੱਲੋਂ ਲੈ ਕੇ ਤੁਰਦਾ ਹੈ। ਅੱਜ ਦੀਆਂ ਪੌੜੀਆਂ ਵਿੱਚ ਬੜੇ ਫਰਕ ਪੈ ਗਏ, ਲੋਹੇ ਦੀਆਂ ਪੌੜੀਆਂ ਮਕਾਨਾਂ ਵਿੱਚ ਚੜ੍ਹ ਗਈਆਂ, ਸੀਮੈਂਟ ਪੱਥਰ ਦੀਆਂ ਬਜਰੀ ਦੀਆਂ ਬਣਾ ਕੇ ਪੌੜੀਆਂ ਚਾੜ੍ਹ ਦਿੱਤੀਆਂ ਗਈਆਂ। ਪੁਰਾਤਨ ਜਿਹੜੀਆਂ ਪੌੜੀਆਂ ਹੁੰਦੀਆਂ ਉਹ ਲੱਕੜ ਦੀਆਂ ਘਰਾਂ ਵਿੱਚ ਵਰਤੀਆਂ ਜਾਂਦੀਆਂ, ਅੱਜ ਵੀ ਪਿੰਡਾਂ ਦੇ ਵਿੱਚ ਉਹ ਪੌੜੀਆਂ ਦੇਖਣ ਨੂੰ ਮਿਲਦੀਆਂ ਨੇ। ਉਸ ਪੌੜੀ ਦੇ ਅੰਦਰ ਤਿੰਨ ਚੀਜ਼ਾਂ ਲੱਗਦੀਆਂ ਨੇ, ਦੋ ਜਿਹੜੀਆਂ ਐਸੀਆਂ ਬਾਹੀਆਂ ਬਾਂਸ ਚਾਹੀਦੇ, ਜਿੰਨਾ ਉੱਚਾ ਕੋਠਾ ਹੋਵੇ ਉਹਨੇ ਪੰਜ ਸੱਤ ਦਸ ਉਹਨੂੰ ਡੰਡੇ ਚਾਹੀਦੇ ਨੇ, ਅਤੇ ਤੀਜੀਆਂ ਜਿਹੜੀਆਂ ਲੋਹੇ ਦੀਆਂ ਮੇਖਾਂ ਲੋਹੇ ਦੇ ਕਿੱਲ ਹੁੰਦੇ, ਤਿੰਨ ਚੀਜ਼ਾਂ ਆ ਕੇ ਇਕੱਠੀਆਂ ਹੁੰਦੀਆਂ ਅਤੇ ਪੌੜੀ ਬਣ ਜਾਂਦੀ ਹੈ। ਉਹ ਪੌੜੀ ਦਾ ਕੰਮ ਕੀ ਹੁੰਦਾ, ਜਿਹੜਾ ਧਰਤੀ 'ਤੇ ਨੀਵੇਂ ਥਾਵੇਂ ਖੜ੍ਹਾ ਮਨੁੱਖ ਉਹਨੂੰ ਕੋਠੇ ਤੱਕ ਲੈ ਜਾਣਾ, ਕੋਠੇ ਦੇ ਉੱਪਰ ਚੜ੍ਹੇ ਹੋਏ ਬੰਦੇ ਨੂੰ ਹੇਠਾਂ ਉਤਾਰ ਦੇਣਾ, ਉੱਪਰ ਅਤੇ ਹੇਠਾਂ ਲੈ ਕੇ ਜਾਣਾ, ਇਹ ਪੌੜੀ ਦਾ ਕੰਮ ਹੈ। ਇਸੇ ਵਾਸਤੇ ਪੌੜੀ ਬਣਾਈ ਦੀ ਹੈ। ਜਿਹੜੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰੇ ਸਿਮਰਨ ਕਰਨ ਵਾਲੇ ਸੰਤ ਗੁਰਸਿੱਖ ਹਨ, ਉਹਨਾਂ ਦਾ ਇੱਕ ਇੱਕ ਬਚਨ ਧਰਮ ਖੰਡ ਦੇ ਤੱਕ ਲੈ ਕੇ ਜਾਣ ਵਾਸਤੇ ਪੌੜੀ ਦਾ ਕਰਮ ਦੇਵੇਗਾ। ਇੱਧਰ ਵੀ ਤਿੰਨ ਚੀਜ਼ਾਂ ਚਾਹੀਦੀਆਂ ਸੰਤ ਦੇ ਜੀਵਨ ਵਿੱਚ, ਦੋ ਜਿਹੜੀਆਂ ਬਾਂਸ ਦੀਆਂ ਪੁਲਾਂਘਾਂ ਬਾਹੀਆਂ ਹਨ ਇਹ ਬਰਾਗ ਅਤੇ ਵਿਵੇਕ ਦੀ ਹੋਣੀ ਚਾਹੀਦੀ ਹੈ। ਸਿਮਰਨ ਕਰਨ ਵਾਲਾ ਰੱਬ ਦਾ ਪਿਆਰਾ ਜਿਹੜਾ ਸੰਤ ਹੈ ਉਹਦੀ ਜ਼ਿੰਦਗੀ ਦੇ ਅੰਦਰ ਉਹਦੇ ਜੀਵਨ ਵਿੱਚ ਵੈਰਾਗ ਵੀ ਪੂਰਨ ਹੋਣਾ ਚਾਹੀਦਾ ਹੈ। ਵੈਰਾਗ ਤੋਂ ਬਿਨਾਂ ਪਰਮਾਤਮਾ ਦੀ ਕਦੇ ਭਗਤੀ ਨਹੀਂ ਹੁੰਦੀ, ਸੰਤ ਦੇ ਜੀਵਨ ਵਿੱਚ ਵੈਰਾਗ ਵੀ ਉਹਦੇ ਕੋਲ ਹੁੰਦਾ। ਦੂਸਰੇ ਨੰਬਰ 'ਤੇ ਵਿਵੇਕ, ਜਿਹੜਾ ਜੀਵ ਈਸ਼ ਦੀ ਏਕਤਾ, ਦੋ ਤੋਂ ਏਕਤਾ ਕਰਨ ਵਾਲਾ ਜਿਹੜਾ ਗਿਆਨ ਹੈ, ਵਿਵੇਕ ਦੀ ਜਿਹੜੀ ਵਾਹੀ, ਇਹ ਵੀ ਉਸ ਮਹਾਤਮਾ ਦੇ ਜੀਵਨ ਵਿੱਚ ਹੁੰਦੀ। ਵੈਰਾਗ ਅਤੇ ਵਿਵੇਕ ਦੀਆਂ ਦੋ ਬਾਹੀਆਂ ਨੇ, ਅਤੇ ਫਿਰ ਉਸ ਦੇ ਕੋਲ ਸਾਡੀਆਂ ਗਿਆਨਵਾਨਾਂ ਗੁਰਮੁਖਾਂ ਦੀਆਂ ਸੱਤ ਭੂਮਿਕਾ ਹੁੰਦੀਆਂ ਨੇ। ਸੌਖੇ ਸਮਝਣ ਵਾਸਤੇ ਕਹਿ ਦਈਏ ਸੱਤ ਸਟੇਜਾਂ ਆਉਂਦੀਆਂ ਉਸ ਨਿਰੰਕਾਰ ਦੇ ਵਿੱਚ ਅਭੇਦ ਹੋਣ ਤੱਕ। ਉਸ ਨੂੰ ਵਿਦਵਾਨਾਂ ਨੇ ਨਾਮ ਦਿੱਤੇ ਨੇ ਸੁਭ ਇੱਛਾ, ਸੋ ਵਿਚਾਰਨਾ, ਤਨੂ ਮਾਨਸਾ, ਸਤਵਾ ਪਤ, ਅਸੰਗ ਸਕਤ, ਪਦਾਰਥਾ ਭਾਵਨੀ ਅਤੇ ਤੁਰੀਆ। ਇਸ ਲਈ ਇਹ ਜਿਹੜੀਆਂ ਸੱਤ ਅਵਸਥਾ ਨੇ ਇਹ ਉਸ ਸੰਤ ਦੀ ਜ਼ਿੰਦਗੀ ਵਿੱਚ ਡੰਡਿਆਂ ਵਾਂਗ ਹੁੰਦੀਆਂ ਨੇ। ਸ਼ੁਭ ਇੱਛਾ ਵਾਲੀ ਸਟੇਜ ਵਿੱਚ ਖੜਾ ਹੋਇਆ ਉਹਨੂੰ ਰੱਬ ਦਾ ਪਿਆਰਾ ਕਹਿੰਦਾ ਚੱਲ ਇੰਨਾ ਹੋਰ ਸਿਮਰਨ ਕਰ ਬੰਦਗੀ ਕਰ ਤੈਨੂੰ ਅਗਲੀ ਮੈਂ ਅਵਸਥਾ ਵਿੱਚ ਦਿਖਾ ਦਿਆ ਕੀ ਆਨੰਦ ਬਣਦੇ ਨੇ ਸੋ ਵਿਚਾਰਨਾ ਵਿੱਚ ਲੈ ਜਾਂਦਾ ਦੂਜੀ ਅਵਸਥਾ ਤੇ ਖੜੇ ਨੂੰ ਤੀਜੇ ਡੰਡੇ ਤੇ ਤੀਜੀ ਅਵਸਥਾ ਵਿੱਚ ਪਹੁੰਚਾ ਦਿੰਦਾ ਇਸ ਤਰ੍ਹਾਂ ਨੰਬਰਵਾਰ ਜਿਹੜੀਆਂ ਸੱਤ ਗਿਆਨ ਦੀਆਂ ਭੂਮਿਕਾ ਸੰਤ ਦੇ ਜੀਵਨ ਵਿੱਚ ਡੰਡਿਆਂ ਦੇ ਵਾਂਗ ਮਨੁੱਖ ਨੂੰ ਉੱਚੀਆਂ ਕਰਨ ਵਾਸਤੇ ਸਹਾਈ ਹੁੰਦੀਆਂ ਨੇ ਤੀਸਰੇ ਨੰਬਰ ਤੇ ਪੌੜੀ ਦੇ ਵਿੱਚ ਕਿੱਲ ਚਾਹੀਦੇ ਮੇਖਾਂ ਚਾਹੀਦੀਆਂ ਨੇ ਇੱਧਰ ਸੰਤ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਸ਼ੁਭ ਗੁਣ ਹਨ ਸਤ ਸੰਤੋਖ ਦਇਆ ਧੀਰਜ ਧਰਮ ਵਿਚਾਰ ਕਰਨਾ ਮੁਦਤਾ ਪੇਖਿਆ ਮੈਤਰਤਾ ਇਹ ਸਾਰੇ ਚੰਗੇ ਜਿਹੜੇ ਗੁਣ ਨੇ ਇਹ ਕਿੱਲਾਂ ਵਰਗੇ ਉਹਦੀ ਜ਼ਿੰਦਗੀ ਵਿੱਚੋਂ ਦਿਸਦੇ ਨੇ ਜਿੱਥੇ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਉੱਥੇ ਇੱਕ ਦੁਨਿਆਵੀ ਵਸਤੂ ਵਾਲੀ ਪੌੜੀ ਬਣ ਜਾਂਦੀ ਜਿੱਥੇ ਇਹ ਐਸੇ ਦੈਵੀ ਗੁਣ ਜੀ ਦੀ ਜ਼ਿੰਦਗੀ ਵਿੱਚ ਆ ਕੇ ਇਕੱਠੇ ਹੋ ਜਾਂਦੇ ਉਹਦਾ ਇੱਕ ਇੱਕ ਜਿਹੜਾ ਬਚਨ ਪੌੜੀ ਦੇ ਵਾਂਗ ਕੰਮ ਕਰਦਾ ਹੈ ਜਿਹਦਾ ਇਹੋ ਜਿਹਾ ਜੀਵਨ ਬਣ ਗਿਆ ਉਹ ਸੰਤ ਹੈ ਜ਼ਿੰਦਗੀ ਦੇ ਅੰਦਰ ਉਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ ਉਹ ਦੁਨੀਆਂ ਤੋਂ ਆਪ ਮੁਕਤ ਹੁੰਦੇ ਤੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਵੀ ਪਰਮਾਤਮਾ ਦੇ ਲੜ ਲਾ ਕੇ ਸੇਵਾ ਸਿਮਰਨ ਜ਼ਿੰਦਗੀ ਵਿੱਚ ਕਰਵਾ ਕੇ ਉਹ ਸਾਨੂੰ ਵੀ ਪਾਰ ਕਰ ਸਕਦੇ ਨੇ ਕਲੰਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਅਸੀਂ ਬਚਨ ਪੜ੍ਹਦੇ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛੁ ਨਾਹੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਹਰੀ ਦਾ ਪਿਆਰਾ ਸੰਤ ਤੇ ਹਰੀ ਪਰਮਾਤਮਾ ਇੱਕ ਹੋ ਜਾਂਦੇ ਨੇ ਜਿਵੇਂ ਸਮੁੰਦਰ ਦਾ ਪਾਣੀ ਤੇ ਖੂਹ ਦਾ ਪਾਣੀ ਇਕੱਠਾ ਕਰ ਦਈਏ ਵੱਖਰਾ ਨਹੀਂ ਕੋਈ ਕਰ ਸਕਦਾ ਇਉਂ ਜਦੋਂ ਉਹ ਰੱਬ ਦਾ ਪਿਆਰਾ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੇ ਵਿੱਚ ਭੇਦ ਹੋ ਜਾਂਦਾ ਫਿਰ ਪ੍ਰਭ ਜੀ ਬਸੈ ਸਾਧਕੀ ਰਸਨਾ ਉਹਦੀ ਪਿਆਰੇ ਦੀ ਜਿਹੜੀ ਜਵਾਨ ਉਹਦੀ ਰਸਨਾ ਉਹਦੇ ਤੋਂ ਜਿਹੜੇ ਬਚਨ ਹੋਣਗੇ ਉਹ ਪਰਮਾਤਮਾ ਦੇ ਹੀ ਰੱਬੀ ਬੋਲ ਹੋਣਗੇ ਇਸ ਲਈ ਕੋਈ ਸ਼ੰਕਾ ਨਾ ਕਰੇ ਕਿ ਦੁਨੀਆਂ ਅੰਦਰ ਐਸਾ ਕੋਈ ਕਮਾਈ ਵਾਲਾ ਨਹੀਂ ਬੜੀਆਂ ਰੂਹਾਂ ਬੈਠੀਆਂ ਜਿਹੜੇ ਦਿਖਾਵਾ ਵੀ ਨਹੀਂ ਕਦੇ ਕਰਦੇ ਜਿਨ੍ਹਾਂ ਦੇ ਕੋਲ ਜਾ ਕੇ ਬੰਦਾ ਕਹਿ ਨਹੀਂ ਸਕੇਗਾ ਵੀ ਇਹ ਸਿਮਰਨ ਵੀ ਕਰਦਾ ਹੋਵੇਗਾ ਇਹ ਜੁੜਿਆ ਹੋਵੇਗਾ ਪਰਮਾਤਮਾ ਦੇ ਨਾਲ ਉਹ ਤਾਂ ਉਹਦੇ ਜੀਵਨ ਨੂੰ ਜਦੋਂ ਕੋਈ ਨੇੜਿਓਂ ਹੋ ਕੇ ਤੱਕਦਾ ਅੰਦਰੋਂ ਫਿਰ ਮਹਿਕਾਂ ਭਾਉ ਭਗਤੀ ਦੀ ਸੁਗੰਧੀ ਦੀਆਂ ਡੁੱਲ ਡੁੱਲ ਕੇ ਪੈਂਦੀਆਂ ਨੇ ਪਖੰਡ ਦੇ ਨਾਲ ਕੋਈ ਸੰਤ ਨਹੀਂ ਲਿਬਾਸ ਬਣਾ ਕੇ ਕੋਈ ਸੰਤ ਨਹੀਂ ਵੱਡਾ ਡੇਰਾ ਚਲਾ ਕੇ ਕੋਈ ਸੰਤ ਨਹੀਂ ਬਣ ਸਕਦਾ ਇਹ ਤਾਂ ਅੰਦਰਲੀ ਅਵਸਥਾ ਦੀ ਗੱਲ ਹੈ ਉਸ ਸੰਤ ਦੀ ਵਡਿਆਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਸੰਤ ਉਦਰਨ ਦਿਆਲੰ ਜਿਹੜੇ ਦਿਆਲੂ ਸਰੂਪ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਆਪ ਵੀ ਉਦਰਦੇ ਨੇ ਦੁਨੀਆਂ ਤੋਂ ਸਾਡੇ ਵਰਗੇ ਜੀਵਾਂ ਦਾ ਵੀ ਉਹ ਸੰਤ ਗੁਰੂ ਦੇ ਪਿਆਰੇ ਉਧਾਰ ਕਰ ਦਿੰਦੇ ਹਨ
ਆਸਰੰ ਗੋਪਾਲ ਕੀਰਤਨ
ਅੱਗੇ ਪੰਗਤੀ ਦੇ ਅੰਦਰ ਸਤਿਗੁਰੂ ਜੀ ਨੇ ਵਿਆਖਿਆ ਕਰ ਦਿੱਤੀ ਸੰਤ ਦੀ ਕਿਹਨੂੰ ਸੰਤ ਕਹਿ ਸਕਦੇ ਹਾਂ ਤੇ ਜਿਸ ਦੀ ਜ਼ਿੰਦਗੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਆਸਰੰ ਆਸਰਾ ਹੈ ਜਿਹਨੇ ਓਟ ਤੱਕੀ ਹੈ ਜਿਸ ਨੇ ਇਸ ਪ੍ਰਕਾਰ ਟੇਕ ਲਈ ਹੈ ਗੋਪਾਲ ਕੀਰਤਨ ਹੈ ਕੇਵਲ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲੇ ਪਰਮਾਤਮਾ ਦਾ ਕੀਰਤਨ ਦਾ ਜਿਹਨੇ ਆਸਰਾ ਲੈ ਲਿਆ ਕੀਰਤਨ ਦਾ ਅਰਥ ਹੁੰਦਾ ਜਸ ਕਰਨਾ ਇਕੱਲਾ ਬੰਦਾ ਬੈਠ ਕੇ ਜੇ ਵਾਹਿਗੁਰੂ ਦੇ ਜਸ ਵਿੱਚ ਮਸਤ ਹੋਇਆ ਉਹ ਵੀ ਕੀਰਤਨ ਹੈ ਤਿੰਨ ਗੁਰੂ ਦੇ ਪਿਆਰੇ ਸਾਜਾਂ ਦੇ ਨਾਲ ਵਡਿਆਈ ਕਰਦੇ ਕੀਰਤਨ ਹੈ ਸਾਰੀ ਸੰਗਤ ਮਿਲ ਕਰਕੇ ਉਹਦੀਆਂ ਵਡਿਆਈਆਂ ਕਰਦੀ ਇਹ ਵੀ ਕੀਰਤਨ ਹੈ ਜਿਹੜੇ ਗੁਰੂ ਦੇ ਪਿਆਰੇ ਗੋਪਾਲ ਪਰਮਾਤਮਾ ਵਾਹਿਗੁਰੂ ਜੀ ਦੇ ਕੀਰਤਨ ਦਾ ਆਸਰਾ ਤੱਕ ਲੈਂਦੇ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਜਿਨ੍ਹਾਂ ਦੀ ਖੁਰਾਕ ਹੀ ਪਰਮਾਤਮਾ ਦੀ ਵਡਿਆਈ ਬਣ ਗਈ ਜਿਨ੍ਹਾਂ ਨੇ ਕੀਰਤਨ ਆਪਣਾ ਆਧਾਰ ਬਣਾ ਲਿਆ ਜੀਵਨ ਦਾ ਉਹ ਸੰਤ ਨੇ ਆਪ ਮੁਕਤ ਹੁੰਦੇ ਤੇ ਦੂਸਰਿਆਂ ਨੂੰ ਮੁਕਤ ਕਰਵਾ ਦਿੰਦੇ ਹਨ।
ਨਿਰਮਲੰ ਸੰਤ ਸੰਗੇਣ,
ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਜਿਹੜੇ ਗੁਰੂ ਦੇ ਪਿਆਰੇ ਨੇ, ਉਹਨਾਂ ਸੰਤਾਂ ਦਾ ਸੰਗੇਣ ਜਿਹੜੀ ਸੰਗਤ ਹੈ, ਉਹਨਾਂ ਦਾ ਸੰਗੇਣ ਸਾਥ ਹੈ, ਉਹਨਾਂ ਦਾ ਮਿਲਾਪ ਹੈ, ਉਹ ਜੀਵ ਨੂੰ ਨਿਰਮਲੰਗ ਉਜਲਾ ਕਰ ਦੇਣ ਵਾਲਾ। ਜੇ ਅਸੀਂ ਕਹੀਏ ਵੀ ਅਸੀਂ ਤਾਂ ਉਜਲੇ ਹਾਂ, ਸਾਨੂੰ ਕਿਹੜੀ ਮੈਲ ਲੱਗੀ ਹੈ, ਸਾਡਾ ਜਿਹੜਾ ਚਤੁਸ਼ਟ ਅੰਤਕਰਨ ਹੈ ਸਰੀਰ ਵਿੱਚ, ਇਹਨੂੰ ਤਿੰਨ ਤਰ੍ਹਾਂ ਦੇ ਦੋਸ਼ ਲੱਗੇ ਹੋਏ ਨੇ, ਜਿਹਦੇ ਸਦਕਾ ਪਰਮਾਤਮਾ ਦੇ ਨਾਲ ਇਸ ਜੀਵ ਦੀ ਅਭੇਦਤਾ ਨਹੀਂ ਹੋ ਸਕਦੀ ਹੈ। ਉਸ ਤਿੰਨ ਦੋਸ਼ਾਂ ਦਾ ਜਿਹੜਾ ਨਾਮ ਹੈ, ਉਹ ਨਾਮ ਉਸ ਦਾ ਪਹਿਲਾ ਮਲ ਹੈ, ਦੂਸਰਾ ਬਖਸ਼ੇਪ ਹੈ ਤੇ ਤੀਸਰਾ ਆਵਰਣ ਹੈ। ਇਹ ਤਿੰਨ ਤਰ੍ਹਾਂ ਦੀ ਮੈਲ ਜੀਵ ਦੇ ਅੰਤਸ਼ਕਰਨ ਵਿੱਚ ਲੱਗੀ ਹੋਈ, ਜਿਹਦੇ ਕਰਕੇ ਮਨ ਮੈਲਾ ਹੋਇਆ। ਜਿਹੜਾ ਪਹਿਲਾ ਦੋਸ਼ ਹੈ ਮਲ ਦਾ, ਇਹ ਹੁੰਦਾ ਹੈ ਪਿਛਲੇ ਜਨਮਾਂ ਦੇ ਕੀਤੇ ਹੋਏ ਮਾੜੇ ਕਰਮਾਂ ਦੇ ਸਦਕਾ, ਇਸ ਜਨਮ ਵਿੱਚ ਕੀਤੇ ਹੋਏ ਸਮਾਨ ਤੇ ਬੱਜਰ ਪਾਪਾਂ ਦੇ ਸਦਕਾ ਮਨ ਰੂਪੀ ਜਿਹੜਾ ਸ਼ੀਸ਼ਾ ਇਹ ਮੈਲਾ ਹੋ ਗਿਆ। ਸ਼ੀਸ਼ੇ ਦਾ ਕੋਈ ਕਸੂਰ ਨਹੀਂ, ਉਹਦੇ ਉੱਤੇ ਆ ਕੇ ਮੈਲ ਜਦੋਂ ਲੱਗ ਜਾਂਦੀ ਤੇ ਚਿਹਰਾ ਸਾਫ਼ ਨਹੀਂ ਦਿਸਦਾ। ਅਸੀਂ ਕਹਿੰਦੇ ਪਰਮਾਤਮਾ ਨੇੜੇ ਨਾ ਹੀ ਦੂਰ, ਨਿਜ ਆਤਮਾ ਰਹਿਆ ਭਰਪੂਰ, ਸਾਡੇ ਮਨ ਵਿੱਚੋਂ ਕਿਉਂ ਨਹੀਂ ਪਰਮਾਤਮਾ ਦਿਸਦਾ? ਪਾਪਾਂ ਦੀ ਮੈਲ ਜਿਹੜੀ ਹੈ ਆ ਕੇ ਮਨ ਨੂੰ ਲੱਗ ਗਈ, ਇਹਨੂੰ ਵਿਦਵਾਨਾਂ ਨੇ ਮਲ ਦੋਸ਼ ਦਾ ਨਾਮ ਦਿੱਤਾ ਹੈ। ਇਹਨੂੰ ਦੂਰ ਕਰਨ ਦੇ ਵੀ ਸਾਧਨ ਨੇ, ਜਿਹੜੀ ਐਸੀ ਮਨ ਦੀ ਮੈਲ ਹੈ, ਮਲ ਜਿਹੜਾ ਦੋਸ਼ ਹੈ, ਇਹ ਸਾਡੇ ਨਿਸ਼ਕਾਮ ਕਰਮਾਂ ਦੇ ਨਾਲ ਦੂਰ ਹੋਵੇਗਾ। ਜਦੋਂ ਕਾਮਨਾ ਤੋਂ ਰਹਿਤ ਹੋ ਕਰਕੇ ਕੋਈ ਪੁੰਨ ਕਰਦਾ, ਕੋਈ ਦਾਨ ਕਰਦਾ, ਗੁਰ ਅਸਥਾਨਾਂ ਤੇ ਜਾ ਕੇ ਸੰਗਤਾਂ ਵਿੱਚ ਮਿਲ ਕਰਕੇ ਇਸ਼ਨਾਨ ਕਰਦੇ, ਉਸ ਵੇਲੇ ਫਿਰ ਸਾਡੀ ਜਿਹੜੀ ਮਨ ਦੀ ਮੈਲ ਇਹ ਦੂਰ ਹੁੰਦੀ ਨਿਸ਼ਕਾਮ ਕਰਮਾਂ ਦੇ ਨਾਲ। ਦੂਸਰਾ ਜਿਹੜਾ ਦੋਸ਼ ਹੈ ਸਾਡੇ ਅੰਤਕਰਨ ਦੇ ਅੰਦਰ, ਇਹ ਬਖਸ਼ੇਪ ਦਾ ਹੈ। ਬਖਸ਼ੇਪ ਦਾ ਅਰਥ ਹੁੰਦਾ ਵੀ ਮਨ ਚੰਚਲ ਹੋਈ ਜਾਣਾ, ਬਾਣੀ ਵੀ ਪੜ੍ਹਨੀ, ਗੁਟਕਾ ਸਾਹਿਬ ਵੀ ਹੱਥ ਵਿੱਚ ਹੋਣਾ, ਪੋਥੀ ਸਾਹਿਬ ਅੱਗੇ ਪ੍ਰਕਾਸ਼ ਕੀਤੀ ਹੋਣੀ ਤੇ ਬਾਣੀ ਵੀ ਪੜ੍ਹਨੀ ਤੇ ਮਨ ਬੜਾ ਚੰਚਲ ਹੈ ਤੇ ਨਾ ਇਹਨੇ ਟਿਕਣਾ, ਦੌੜੀ ਫਿਰਨਾ, ਇਹਨੂੰ ਵਿਦਵਾਨ ਬਖਸ਼ੇਪ ਦਾ ਨਾਮ ਦਿੰਦੇ ਨੇ। ਤੇ ਇਸ ਨੂੰ ਦੂਰ ਕਰਨ ਵਾਸਤੇ ਫਿਰ ਜਿਹੜੀ ਉਪਾਸ਼ਨਾ ਹੈ, ਉਪਾਸ਼ਨਾ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਨਿਤਨੇਮ ਹੋਰ ਵਧਾ ਦੇਣਾ ਕਰੇ, ਗੁਰਬਾਣੀ ਦਾ ਕੀਰਤਨ ਕਰਨ ਲੱਗ ਜਾਵੇ, ਕੀਰਤਨ ਸੁਣਨ ਲੱਗ ਜਾਵੇ, ਫਿਰ ਗੁਰਬਾਣੀ ਦੀ ਵਿਚਾਰ ਸੁਣਨ ਲੱਗੇ ਜਾਂ ਕਰਨ ਲੱਗ ਜਾਵੇ ਆਪ, ਤੇ ਇਹਦੇ ਨਾਲ ਜਿਹੜੀ ਮਨ ਦੀ ਚੰਚਲਤਾ ਬਖਸ਼ੇਪ ਪੁਣਾ ਦੋਸ਼ ਹੈ, ਇਹ ਕੱਟਿਆ ਜਾਂਦਾ। ਤੀਸਰੇ ਨੰਬਰ ਤੇ ਸਾਡੇ ਅੰਤਕਰਨ ਦੇ ਅੰਦਰ ਜਿਹੜਾ ਦੋਸ਼ ਇਹ ਆਵਰਣ ਪੜਦੇ ਦਾ ਮੰਨਿਆ ਹੋਇਆ, ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਸਰੂਪ ਆਤਮਾ ਹੈ ਇਹ ਇੱਕ ਨੇ, ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ, ਤੇ ਪਰੰਤੂ ਉਹ ਪਰਮਾਤਮਾ ਦੇ ਨਾਲ ਕਿਉਂ ਨਹੀਂ ਜੀਵ ਦੀ ਏਕਤਾ ਹੁੰਦੀ, ਮਿਲਾਪ ਕਿਉਂ ਨਹੀਂ ਹੁੰਦਾ? ਇਹਦੇ ਅੰਦਰ ਪੜਦੇ ਪਏ ਨੇ ਪੰਜ ਕੋਸ਼ਾਂ ਦੇ, ਪੰਜ ਕੋਸ਼ਾਂ ਦੇ ਪਤਲੇ ਸੂਖਮ ਪੜਦੇ ਹੋਣ ਕਰਕੇ ਵਸਤੂ ਤਾਂ ਨੇੜੇ ਹੈ, ਕਨਾਤ ਤਾਣ ਦੇਈਏ, ਕੋਈ ਚਾਦਰ ਦਾ ਪਰਦਾ ਪਾ ਦੇਈਏ, ਉਹ ਵਸਤੂ ਬੜੀ ਦੂਰ ਲੱਗਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਅੰਦਰ ਜੀਵ ਈਸ਼ ਦੀ ਏਕਤਾ ਦਾ ਗਿਆਨ ਨਹੀਂ ਮਨੁੱਖ ਦੇ ਹੁੰਦਾ, ਇਹ ਅਵਰਨ ਪੜਦਾ ਪਿਆ ਹੋਇਆ ਅੰਦਰ, ਇਹ ਜਿਹੜਾ ਪੜਦਾ ਹੈ ਇਹ ਦੂਰ ਹੁੰਦਾ ਹੈ ਗਿਆਨ ਦੇ ਨਾਲ। ਜਦੋਂ ਕੋਈ ਬ੍ਰਹਮ ਗਿਆਨ ਦੀ ਵਿਚਾਰ ਨੂੰ ਪੜ੍ਹੇਗਾ, ਕੋਈ ਸੁਣੇਗਾ ਪਰਮਾਤਮਾ ਨਾਲ ਮਿਲਾਉਣ ਵਾਲੀ ਵਿਚਾਰ ਨੂੰ, ਉਹਦੇ ਨਾਲ ਇਹ ਅਵਰਨ ਦਾ ਦੋਸ਼ ਚੁੱਕਿਆ ਜਾਵੇਗਾ। ਮਲ ਵਖੇਪ ਤੇ ਅਵਰਨ ਤਿੰਨ ਦੋਸ਼ ਨੇ, ਕਰਮ ਉਪਾਸ਼ਨਾ ਤੇ ਗਿਆਨ ਦੇ ਨਾਲ ਇਹਨਾਂ ਦੀ ਨਿਵਿਰਤੀ ਹੁੰਦੀ ਹੈ। ਤੇ ਇਸ ਲਈ ਇਹ ਜਿਹੜੇ ਐਸੇ ਗੁਣ ਹਨ ਇਹ ਕਿੱਥੋਂ ਮਿਲਣੇ? ਇਹ ਨਿਰਮਲੰਗ ਸੰਤ ਸੰਗੇਣ, ਜਿਹੜੇ ਨਿਰਮਲ ਉਜਲੇ ਜੀਵਨਾਂ ਵਾਲੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਨੇ, ਉਹਨਾਂ ਦੀ ਸੰਗੇਨ ਸੰਗਤ ਵਿੱਚ ਜਾ ਕੇ ਜੁੜ ਜਾ। ਜੇ ਅਸੰਤਾਂ ਦੀ ਅਨਾੜੀਆਂ ਦੀ ਸੰਗਤ ਵਿੱਚ ਜਾ ਕਰਕੇ ਜੀਵ ਤੋਂ ਜੁੜਨਾ ਕਰੇਗਾ ਉੱਥੇ ਤੇ ਨਹੀਂ ਤੈਨੂੰ ਇਹ ਗਿਆਨ ਹੋਵੇਗਾ, ਉੱਥੇ ਤੇ ਦੋ ਸ਼ੰਕੇ ਲੈ ਕੇ ਜਾਵੇਗਾ ਤੇ ਚਾਰ ਹੋਰ ਬਣ ਜਾਣਗੇ। ਜੇ ਕਮਾਈ ਵਾਲੇ ਗੁਰੂ ਦੇ ਪਿਆਰਿਆਂ ਦੇ ਕੋਲ ਜਾ ਕਰਕੇ ਫਿਰ ਤੋਂ ਪਰਮਾਤਮਾ ਦੇ ਨਾਮ ਦੀ ਵਿਚਾਰ ਕਰੇ ਤੇਰਾ ਇੱਕ ਇੱਕ ਸ਼ੰਕਾ ਦੂਰ ਹੁੰਦਾ ਜਾਵੇਗਾ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਿਰਮਲੰਗ ਸੰਤ ਸੰਗੇਣ, ਜਿਹੜੇ ਨਿਰਮਲ ਉਜਲੇ ਜੀਵਨਾਂ ਵਾਲੇ ਮਹਾਤਮਾ ਸੰਤ ਸਿਮਰਨ ਕਰਨ ਵਾਲੀਆਂ ਰੂਹਾਂ ਨੇ ਉਹਨਾਂ ਦਾ ਸੰਗੇਣ ਜਿਹੜਾ ਸਾਥ ਹੈ, ਉਹਨਾਂ ਦਾ ਮਲਾਪ, ਉਹਨਾਂ ਦੀ ਸੰਗਤ ਹੈ, ਇਹ ਵੀ ਨਿਰਮਲ ਉਜਲੀ ਹੈ। ਮਨਾਂ ਜੇ ਕਿਤੇ ਤੈਨੂੰ ਸੰਗਤ ਇਹੋ ਜੇ ਧਰਮਾਤਮਾ ਦੀ ਮਿਲ ਜਾਵੇ ਤੂੰ ਵੀ ਉਜਲੇ ਜੀਵਨਾਂ ਵਾਲਾ ਹੋ ਜਾਵੇ, ਤਿੰਨ ਤਰ੍ਹਾਂ ਦੀਆਂ ਮੈਲਾਂ ਤੇਰੀਆਂ ਕੱਟੀਆਂ ਜਾਣ।
ਓਟ ਨਾਨਕ ਪਰਮੇਸ਼ੁਰ
ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਸੰਤ ਗੁਰਸਿੱਖਾਂ ਨੇ ਓਟ ਕਹੀਏ ਟੇਕ ਲਈ ਹੈ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ, ਪਰਮਾਤਮਾ ਤੋਂ ਬਿਨਾਂ ਜਿਹਨੂੰ ਕਿਸੇ ਦੀ ਓਟ ਨਹੀਂ ਉਹ ਪਰਮਾਤਮਾ ਦਾ ਸੰਤ ਹੈ। ਜਿਹੜੇ ਪ੍ਰਸ਼ਾਦਾ ਰਾਮ ਕਹਿ ਕੇ ਰੋਟੀ ਮੰਗਦੇ ਉਹ ਰਾਮ ਦੇ ਸੰਤ ਨਹੀਂ ਪ੍ਰਸ਼ਾਦੇ ਦੇ ਸੰਤ ਹੋ ਸਕਦੇ ਨੇ। ਕੋਈ ਪਰਮਾਤਮਾ ਦੇ ਨਾਮ ਦੇ ਉੱਪਰ ਲਿਵਾਸ ਪਾ ਕੇ ਦੁੱਧ ਮੰਗਦੇ ਫਿਰਦੇ ਉਹ ਦੁੱਧ ਦੇ ਸੰਤ ਹੋ ਸਕਦੇ ਨੇ। ਇਸ ਲਈ ਜਿਹਨੂੰ ਕੇਵਲ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ, ਜਿੱਥੇ ਵੀ ਜਾਣਾ ਨਾਮ ਦਾ ਉਚਾਰਨ, ਨਾਮ ਦਾ ਬਖਿਆਨ, ਨਾਮ ਦਾ ਸੁਣਨਾ, ਨਾਮ ਦਾ ਸੁਣਾਉਣਾ ਹੀ ਜ਼ਿੰਦਗੀ ਦਾ ਅੰਗ ਬਣ ਗਿਆ, ਉਹ ਪਰਮਾਤਮਾ ਦੇ ਅਸਲੀ ਸੰਤ ਹਨ। ਇਹੋ ਜਿਹੜੇ ਪਰਮਾਤਮਾ ਦੇ ਪਿਆਰੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਵੀ ਉਜਲੀ, ਮਨਾ ਤੇਰਾ ਵੀ ਜੀਵਨ ਜਿਹੜਾ ਉਜਲਾ ਬਣ ਜਾਵੇਗਾ।
ਚੰਦਨ ਚੰਦ ਨਾ ਸਰਦ ਰੁੱਤ,
ਦੁਨੀਆਂ ਦੇ ਅੰਦਰ ਜਿਹੜਾ ਚੰਦਨ ਦਾ ਬੂਟਾ 52 ਚੰਦਨ ਮੰਨਿਆ, ਇਹ ਸੀਤਲਤਾ ਠੰਡ ਦੇਣ ਵਾਲਾ ਮੰਨਦੇ ਨੇ। ਸੱਪਾਂ ਦੀ, ਨਾਗਾਂ ਦੀ ਜਦੋਂ ਜ਼ਹਿਰ ਵੱਧ ਜਾਂਦੀ ਇਹ ਜਾ ਕੇ ਚੰਦਨ ਦੇ ਨਾਲ ਲਿਪਟਦੇ ਨੇ, ਜਿੰਨਾ ਚਿਰ ਲਿਪਟੇ ਰਹਿੰਦੇ ਉਹਨਾਂ ਕੋ ਚਿਰ ਥੋੜ੍ਹਾ ਜਿਹੀ ਸ਼ਾਂਤੀ ਬਣ ਜਾਂਦੀ, ਤਪਸਨੀ ਇਹਨਾਂ ਨੂੰ ਸਾੜਦੀ, ਬਾਅਦ ਵਿੱਚ ਉਹੀ ਹਾਲ ਫੇਰ ਹੋ ਜਾਂਦਾ। ਜਿਹੜਾ ਚੰਦਨ ਦਾ ਬੂਟਾ ਇਹ ਸਦਾ ਵਾਸਤੇ ਨਾਗਾਂ ਦੀ, ਸੱਪਾਂ ਦੀ ਜਿਹੜੀ ਜ਼ਹਿਰ ਦੂਰ ਨਹੀਂ ਕਰ ਸਕਦਾ, ਤਪਸਨੀ ਉਹਨਾਂ ਦੀ ਮੇਟ ਸਕਦਾ ਹੈ। ਦੂਸਰੇ ਨੰਬਰ ਤੇ ਚੰਦ ਜਿਹੜਾ ਚੰਦਰਮਾ ਹੈ ਤੇ ਇਹ ਜਿਹੜਾ ਸਦਾ ਵਾਸਤੇ ਸ਼ਾਂਤੀ ਨਹੀਂ ਦਿੰਦਾ, ਪੂਰਨਮਾਸੀ ਪੁੰਨਿਆਂ ਦੇ ਦਿਹਾੜੇ ਤੇ ਆ ਕੇ ਪੂਰਾ ਹੋ ਜਾਂਦਾ, ਉਸ ਵੇਲੇ ਬਹੁਤ ਕਿਰਨਾਂ ਰਸ ਦੀਆਂ ਝਰਦੀਆਂ ਇਹਦੇ ਵਿੱਚੋਂ, ਬੜੀ ਸ਼ਾਂਤੀ ਦਿੰਦਾ ਜੀਵਾਂ ਨੂੰ। ਪਰੰਤੂ ਜਿਹੜੇ ਵਿਛੋੜੇ ਵਿੱਚ ਤੜਫਦੇ ਨੇ ਲੋਕ, ਜਦੋਂ ਚੰਦਰਮਾ ਨੂੰ ਵੇਖਦੇ ਉਹਨਾਂ ਦੇ ਸਾੜੇ ਨੂੰ ਹੋਰ ਵਧਾ ਦਿੰਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਤੀਸਰੇ ਨੰਬਰ ਤੇ ਸਰਦੀ ਦੇ ਮਹੀਨੇ ਪੋਹ ਮਾਘ ਦੇ ਜਿਹੜੇ ਦਿਨ ਰਾਤਾਂ ਨੇ ਇਹ ਬੜੀਆਂ ਠੰਡੀਆਂ ਮੰਨਦੇ ਹਾਂ, ਪਰੰਤੂ ਜਿਸ ਮਨੁੱਖ ਦੇ ਅੰਦਰ ਮੇਦੇ ਵਿੱਚ ਗਰਮੀ ਪਈ ਹੋਵੇ ਜਾਂ ਅੰਦਰ ਵਿਕਾਰਾਂ ਦੀ ਅੱਗ ਤਪਦੀ ਹੋਵੇ ਉਹਨੂੰ ਇਹੋ ਜੇ ਪੋਹ ਮਾਘ ਦੇ ਮਹੀਨੇ ਵੀ ਸ਼ਾਂਤੀ ਨਹੀਂ ਦਿੰਦੇ, ਉਦੋਂ ਵੀ ਠੰਡ ਨਹੀਂ ਵਰਦੀ ਹੈ। ਚੰਦਰਮਾ ਵੀ ਉਹਨਾਂ ਜੀਵਾਂ ਨੂੰ ਸਦਾ ਲਈ ਸੁੱਖ ਨਹੀਂ ਦਿੰਦਾ, ਚੰਦਨ ਦਾ ਜਿਹੜਾ ਬੂਟਾ ਹੈ ਇਹ ਵੀ ਸਦਾ ਲਈ ਸ਼ਾਂਤੀ ਨਹੀਂ ਦਿੰਦਾ।
ਮੂਲ ਨਾ ਮਿਟਾਈ ਕਾਮ,
ਮੂਲ ਦਾ ਅਰਥ ਉੱਕਾ ਮਾਤਰ, ਬਿਲਕੁਲ ਹੀ ਜਿਹੜੀ ਕਾਮ ਅੰਦਰ ਤਪਸ਼ ਗਰਮੀ ਹੈ ਇਹਨਾਂ ਕਰਕੇ ਅੰਦਰਲੀ ਗਰਮੀ ਨਹੀਂ ਖਤਮ ਹੁੰਦੀ ਹੈ। ਅੰਦਰ ਕਿਹੜੀ ਗਰਮੀ ਪੈ ਗਈ, ਅੰਦਰ ਕਿਹੜੇ ਸੂਰਜ ਨੇ, ਅਗਿਆਨ ਦਾ ਸੂਰਜ ਹੈ ਸਾਡੇ ਅੰਦਰ ਚੜਿਆ ਹੋਇਆ, ਉਹਦੇ ਸਦਕਾ ਰਾਗ ਦਵੈਥ ਈਰਖਾ ਨਿੰਦਾ ਚੁਗਲੀ ਦੀਆਂ ਜਿਹੜੀਆਂ ਕਿਰਨਾਂ ਨੇ ਇਹ ਅਗਿਆਨ ਦੀਆਂ, ਇਹਦੇ ਨਾਲ ਫਿਰ ਤ੍ਰਿਸ਼ਨਾ ਦੀ ਅੱਗ ਬੰਦੇ ਦੇ ਅੰਦਰ ਨੱਕੋ ਨੱਕ ਇਹ ਲਾਟਾਂ ਭਰ ਭਰ ਕਰਕੇ ਇਹ ਮੱਚਦੀ ਹੈ। ਤ੍ਰਿਸ਼ਨਾ ਨੇ ਜਿਹੜਾ ਅੰਦਰ ਸੇਕ ਪੈਦਾ ਕਰ ਦਿੱਤਾ, ਸਾੜਾ ਪੈਦਾ ਕੀਤਾ, ਅੰਦਰ ਗਰਮੀ ਪਾ ਦਿੱਤੀ ਹੈ, ਇਹਨੂੰ ਨਾ ਚੰਦਰਮਾ ਠੰਡਿਆਂ ਕਰ ਸਕਦਾ, ਨਾ ਚੰਦਨ ਦੇ ਬੂਟੇ ਨਾਲ ਤ੍ਰਿਸ਼ਨਾ ਦੀ ਅੱਗ ਬੁੱਝਦੀ, ਨਾ ਪੋਹ ਮਾਘ ਦੇ ਮਹੀਨਿਆਂ ਵਿੱਚ ਇਹ ਖਤਮ ਹੁੰਦੀ ਹੈ।
ਪੀਤਲ ਥੀਵੈ ਨਾਨਕਾ
ਇਲਾਜ ਦੱਸਦੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ ਸੀਤਲ ਥੀਵੈ ਨਾਨਕਾ ਇਹ ਭਾਈ ਉਹ ਗੁਰੂ ਦੇ ਪਿਆਰਿਆਂ ਦੇ ਜੀਵਨ ਸੀਤਲ ਬੜੇ ਸਤੋ ਗੁਣੀ ਠੰਡ ਵਾਲੇ ਬਣ ਜਾਂਦੇ ਉਹਨਾਂ ਦੇ ਅੰਦਰ ਠੰਡ ਵਰਤ ਜਾਂਦੀ ਕਿੰਨਾਂ ਦੇ ਅੰਦਰ ਠੰਡ ਵਰਤਦੀ ਹੈ
ਜਪੰਦੜੋ ਹਰ ਨਾਮ
ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪੰਦੜੋ ਜਪਣਾ ਕੀਤਾ ਸੀਤਲ ਥੀਵੈ ਨਾਨਕਾ ਉਹ ਠੰਡੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਹੀ ਤ੍ਰਿਸ਼ਨਾ ਦੀ ਅੱਗ ਨੂੰ ਅਗਿਆਨਤਾ ਦੇ ਐਸੇ ਅਗਿਆਨ ਦੇ ਸੂਰਜ ਨੂੰ ਰਾਗ ਦਵੇਖ ਦੀਆਂ ਕਿਰਨਾਂ ਨੂੰ ਖਤਮ ਕਰਨ ਵਾਲਾ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਾਹਿਗੁਰੂ ਦਾ ਨਾਮ ਆ ਕਰਕੇ ਸਮਾ ਜਾਂਦਾ ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਸ਼ਾਂਤੀਆਂ ਮਿਲ ਜਾਂਦੀਆਂ ਸਰਵ ਤਰ੍ਹਾਂ ਦੇ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ
ਚਰਨ ਕਮਲ ਕੀ ਓਟ
ਅੱਗੇ ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਇਹਨਾਂ ਸਲੋਕਾਂ ਦੀ ਵਿਆਖਿਆ ਕਰ ਰਹੇ ਹਨ ਚਰਨ ਕਮਲ ਕੀ ਓਟ ਜਿਹੜੇ ਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਜੀ ਦੇ ਨਾਮ ਬਾਣੀ ਰੂਪ ਚਰਨ ਕਮਲ ਦੀ ਨਿਆਈ ਤੈਨੂੰ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਰੱਖਣ ਵਾਲੇ ਨੇ ਕਮਲ ਦੇ ਵਾਂਗ ਜਿਨ੍ਹਾਂ ਵਿੱਚੋਂ ਭਾਉ ਭਗਤੀ ਦੀ ਸੁਗੰਧੀ ਆਉਂਦੀ ਕਮਲ ਵਾਂਗ ਜਿਨ੍ਹਾਂ ਵਿੱਚ ਪ੍ਰੇਮ ਦਾ ਧੂੜਾ ਭਰਿਆ ਹੋਇਆ ਜਿਹੜੇ ਇਹੋ ਜਿਹੇ ਗੁਰੂ ਦੇ ਨਾਮ ਰੂਪ ਚਰਨਾਂ ਦੀ ਓਟ ਲੈਂਦੇ ਹਨ
ਉਦਰੇ ਸਗਲ ਜਨ
ਸਾਰੇ ਦੇ ਸਾਰੇ ਇੱਕ ਦੋ ਦੀ ਗਿਣਤੀ ਨਹੀਂ ਕੀਤੀ ਸਗਲ ਦਾ ਅਰਥ ਸਮਸ਼ਟੀ ਰੂਪ ਦੇ ਵਿੱਚ ਕਿਸੇ ਧਰਮ ਦੇ ਵਿੱਚ ਹੋਵੇ ਕਿਸੇ ਮਜ਼ਹਬ ਦੇ ਵਿੱਚ ਹੋਵੇ ਕਿਸੇ ਆਸ਼ਰਮ ਵਿੱਚ ਕਿਸੇ ਵਰਨ ਦੇ ਅੰਦਰ ਹੋਵੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੇ ਚਰਨਾਂ ਦਾ ਓਟ ਆਸਰਾ ਲੈ ਲਿਆ ਉਹ ਸਾਰੇ ਜਨਾਂ ਦਾ ਉਧਾਰ ਕੀਤਾ ਵਾਹਿਗੁਰੂ ਜੀ ਦੇ ਨਾਮ ਨੇ
ਸੁਣ ਪ੍ਰਤਾਪ ਗੋਬਿੰਦ
ਐਸਾ ਜਿਹੜਾ ਪ੍ਰਤਾਪ ਹੈ ਉਹ ਗੋਬਿੰਦ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਦੋਂ ਅਸੀਂ ਦਾਸਾਂ ਨੇ ਸੁਣਿਆ ਪ੍ਰਤਾਪ ਕੀ ਹੈ ਪਰਮਾਤਮਾ ਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਚਾਹੇ ਪਾਪੀ ਆ ਜਾਵੇ ਚਾਹੇ ਪੁੰਨੀ ਆਵੇ ਬਕਾਰੀ ਆਵੇ ਬਸ਼ਈ ਆਵੇ ਜੁਆਰੀ ਆਵੇ ਗੁਰਮੁਖ ਆਵੇ ਮਨਮੁਖ ਆਵੇ ਇਸਤਰੀ ਆਵੇ ਪੁਰਖ ਆਵੇ ਬੱਚਾ ਹੋਵੇ ਬੁੱਢਾ ਹੋਵੇ ਕੋਈ ਵੀ ਆ ਕਰਕੇ ਜਦੋਂ ਪਰਮਾਤਮਾ ਦੇ ਚਰਨਾਂ ਦੀ ਓਟ ਲੈ ਲੈਂਦਾ ਤੇ ਉਸ ਨੂੰ ਸਤਿਗੁਰੂ ਪਾਤਸ਼ਾਹ ਪਾਰ ਉਤਾਰ ਦਿੰਦੇ ਆਪਣਾ ਨਾਮ ਦੇ ਕਰਕੇ ਪਾਪੀਆਂ ਦਾ ਉਧਾਰ ਸਤਿਗੁਰੂ ਪਾਤਸ਼ਾਹ ਨੇ ਕੀਤਾ ਇੱਥੋਂ ਤੱਕ ਪਸੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਇਹ ਗੁਰੂ ਨਾਨਕ ਦੀ ਵਡਿਆਈ ਹੈ ਐਸੇ ਪਰਮਾਤਮਾ ਦਾ ਪ੍ਰਤਾਪ ਜਦੋਂ ਸੁਣਨਾ ਕੀਤਾ ਹੈ
ਪਾਉ ਭਏ ਮਨ
ਸਾਡੇ ਮਨ ਦੇ ਅੰਦਰ ਵੀ ਭਉ ਜਿਹੜੇ ਡਰ ਬਣੇ ਹੋਏ ਸੀ ਸੱਤ ਤਰ੍ਹਾਂ ਦਾ ਡਰ ਸੀ ਜਹਿ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ ਇਹ ਸੱਤ ਤਰ੍ਹਾਂ ਦਾ ਡਰ ਚੁੱਕਿਆ ਗਿਆ ਮਨ ਕਰਕੇ ਨਿਰਭਉ ਹੋ ਗਏ ਵੀ ਮੇਰਾ ਮਾਲਕ ਏਡਾ ਸਮਰੱਥ ਹੈ ਮਨਾ ਤੂੰ ਕਾਹਦੇ ਵਾਸਤੇ ਡਰਦਾ ਫਿਰਦਾ ਮੇਰੇ ਮਾਲਕ ਨੇ ਤਾਂ ਪਾਪੀ ਕੌਡੇ ਰਾਕਸ਼ ਵਰਗੇ ਬਲੀ ਕੰਧਾਰੀ ਵਰਗੇ ਭੂਮੀਏ ਚੋਰ ਵਰਗੇ ਸੱਜਣ ਠੱਗ ਵਰਗਿਆਂ ਦੀਆਂ ਕਲਿਆਣਾਂ ਕਰ ਦਿੱਤੀਆਂ ਜੇ ਤੂੰ ਗੁਰੂ ਦੀ ਸ਼ਰਨ ਪੈ ਜਾਵੇ ਤਾਂ ਤੇਰੀ ਬਾਂਹ ਗੁਰੂ ਕਿਵੇਂ ਨਹੀਂ ਪਕੜੇਗਾ ਅੱਜ ਸਾਡਾ ਜਿਹੜਾ ਮਨ ਨਿਰਭਉ ਹੋ ਗਿਆ ਡਰ ਤੋਂ ਰਹਿਤ ਹੋ ਗਿਆ
ਓਟ ਨਿਆਵੈ ਮੂਲ
ਗੁਰੂ ਦੇ ਪਿਆਰੇ ਗੁਰਸਿੱਖਾਂ ਉਹਨਾਂ ਸੰਤ ਮਹਾਤਮਾ ਦੇ ਜੀਵਨਾਂ ਵਿੱਚ ਕਦੇ ਵੀ ਕਿਸੇ ਤਰ੍ਹਾਂ ਦਾ ਤੋਟ ਘਾਟਾ ਨਹੀਂ ਆਉਂਦਾ ਸੰਸਾਰੀ ਪਦਾਰਥ ਦੇਖੀਏ ਇਹ ਤਾਂ ਪੈਰਾਂ ਵਿੱਚ ਰੋਲ ਦਿੰਦਾ ਪਰਮਾਤਮਾ ਅੰਦਰ ਵੀ ਜਿਹੜੇ ਦੈਵੀ ਗੁਣ ਕਦੇ ਘਟਦੇ ਨਹੀਂ ਖਤਮ ਨਹੀਂ ਹੁੰਦੇ ਹਨ
ਸੰਚਿਆ ਨਾਮ ਧਨ
ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੇਵਲ ਅੰਦਰਲਾ ਜਿਹੜਾ ਨਾਮ ਰੂਪ ਧਨ ਦਾ ਖਜ਼ਾਨਾ ਹੈ ਇਹ ਸੰਚਿਆ ਇਕੱਠਿਆਂ ਕੀਤਾ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਇਹ ਆਏ ਸਫਲ ਤਿੰਨਾਂ ਕੇ ਕੰਮ ਕਿਨ ਹੀ ਬਨਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹਨਾਂ ਨੂੰ ਕਦੇ ਘਾਟਾ ਨਹੀਂ ਪੈਂਦਾ ਜਿਹੜੇ ਨਾਮ ਰੂਪ ਧਨ ਨੂੰ ਇਕੱਠਿਆਂ ਕਰ ਲੈਂਦੇ ਜ਼ਿੰਦਗੀ ਵਿੱਚ।
ਸੰਤ ਜਨਾ ਸੋ ਸੰਗ,
ਸੰਤ ਜੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਉਹਨਾਂ ਮਹਾਤਮਾ ਦਾ ਜਿਹੜਾ ਸੰਗ ਹੁੰਦਾ, ਮਿਲਾਪ ਹੁੰਦਾ, ਇਹੋ ਜੇ ਪਰਮਾਤਮਾ ਗੁਰੂ ਦੇ ਪਿਆਰੇ ਸੰਤਾਂ ਦੀ ਜੋ ਸੰਗਤ ਹੁੰਦੀ ਹੈ, ਬਹੁਤ ਵੱਡਿਆਂ ਪੁੰਨਾਂ ਦੇ ਸਦਕਾ ਜੀਵ ਨੂੰ ਪ੍ਰਾਪਤ ਹੁੰਦੀ ਹੈ। ਨਹੀਂ ਤੇ ਬੰਦਾ ਕੱਚਿਆਂ ਪਿੱਲਿਆਂ ਦੇ ਮਗਰ, ਦੇਹ ਧਾਰੀਆਂ ਡੇਰਾਵਾਦੀਆਂ ਦੇ ਮਗਰ ਤੁਰ ਪੈਂਦਾ ਜੀ ਸਾਨੂੰ ਤੇ ਸੰਤ ਮਿਲ ਗਏ। ਲੱਖਾਂ ਲੋਕਾਂ ਦਾ ਮਗਰ ਇਕੱਠ ਹੋਵੇ, ਉਹ ਸੰਤ ਨਹੀਂ ਇਸ ਤਰ੍ਹਾਂ ਹੋਇਆ ਕਰਦਾ। ਰੱਬ ਦਾ ਪਿਆਰੇ ਦਾ ਤਾਂ ਪਤਾ ਹੀ ਨਾ ਲੱਗੇ ਵੀ ਇਹ ਸਿਮਰਨ ਕਰਨ ਵਾਲਾ ਕਦੋਂ ਸਿਮਰਨ ਕਰਦਾ, ਇਹ ਪਰਮਾਤਮਾ ਵਾਹਿਗੁਰੂ ਦੀ ਅਰਾਧਨਾ ਭਗਤੀ ਕਰਦਾ ਤੇ ਕਦੋਂ ਕਰਦਾ ਹੈ। ਇੱਕ ਗੁਰੂ ਦੇ ਪਿਆਰੇ ਦੇ ਕੋਲ ਰਹਿਣ ਦਾ ਕੁਝ ਸਮਾਂ ਮਿਲਿਆ, ਉਹਨਾਂ ਨੇ ਅੱਧੀ ਕੁ ਰਾਤ 11:30-12 ਕੁ ਵਜੇ ਉੱਠ ਕੇ ਇਸ਼ਨਾਨ ਕਰ ਲੈਣਾ। ਇਸ਼ਨਾਨ ਕਰਕੇ ਲੰਬਿਆਂ ਪੈ ਕੇ ਆਪਣਾ ਨਿਤਨੇਮ ਕਰੀ ਜਾਣਾ। ਜਦੋਂ 3-4 ਕੋ ਵੱਜਣੇ ਤੇ ਉਹਨਾਂ ਨੇ ਆਪਣੇ ਸਮੇਂ ਨਾਲ ਘਰਾੜੇ ਮਾਰ ਕੇ ਨੀਂਦ ਪੂਰੀ ਕਰ ਲੈਣੀ। ਮਨ ਵਿੱਚ ਕਈ ਵਾਰੀ ਖਿਆਲ ਆਉਣੇ ਵੀ ਇਹ ਸਿਮਰਨ ਵੀ ਨਹੀਂ ਕਰਦੇ, ਇਹ ਨਿਤਨੇਮ ਵੀ ਨਹੀਂ ਕਰਦੇ ਹੋਣੇ। ਤੇ ਜਦੋਂ ਬਾਅਦ ਵਿੱਚ ਪਤਾ ਲੱਗਿਆ, ਅਵਸਥਾ ਤੋਂ ਪਤਾ ਲੱਗਦਾ ਕਿਸੇ ਗੁਰਮੁਖ ਪਿਆਰੇ ਦਾ ਵੀ ਉਹ ਤਾਂ ਜਦੋਂ ਅਸੀਂ ਲੋਕ ਸੌਂਦੇ ਹਾਂ ਤੇ ਉਦੋਂ ਜਾਗਦਾ ਰੱਬ ਦਾ ਪਿਆਰਾ। ਭਿੰਨੀ ਰਹਿਣੜੀਏ ਚਮੱਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਜਿਹੜਾ ਦਿਖਾਵਾ ਕਰੇਗਾ, ਸੰਗਤਾਂ ਵਿੱਚ ਬੈਠ ਕੇ ਉੱਚੀ ਚੁੱਕ ਕੇ ਮਾਲਾ ਘੁਮਾਉਣ ਲੱਗ ਜਾਵੇ, ਇਉਂ ਸੰਤ ਨਹੀਂ ਬਣਿਆ ਜਾਂਦਾ। ਸੰਤ ਨਾਮ ਕਮਾਈ ਦਾ ਹੈ, ਸੰਤ ਜਨਾ ਸਿਉਂ ਸੰਗ ਪਾਈਐ ਵੱਡੇ ਪੁੰਨ। ਜੇ ਜੀਵ ਦੇ ਬਹੁਤ ਵੱਡੇ ਚੰਗੇ ਕੋਈ ਉਤਕ੍ਰਿਸ਼ਟ ਕਰਮ ਹੁੰਦੇ ਤਾਂ ਇਹੋ ਜਿਹੇ ਭਜਨੀਕ ਗੁਰੂ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। ਨਹੀਂ ਅਸੀਂ ਕੱਚੇ ਪਿੱਲਿਆਂ ਦੇ ਮਗਰ ਤੁਰ ਪੈਂਦੇ, ਜਦੋਂ ਉਹਨਾਂ ਦਾ ਇਸ ਲਈ ਪਖੰਡ ਦਾ ਪਾਜ ਉਗੜਦਾ ਫਿਰ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ। ਚੰਗੇ ਕਰਮਾਂ ਦੇ ਸਦਕਾ ਰੱਬ ਦਾ ਪਿਆਰਾ ਪਰਮਾਤਮਾ ਨਾਲ ਮਿਲਿਆ ਹੋਇਆ, ਉਹਦੀ ਸੰਗਤ ਮਿਲਦੀ ਹੈ, ਫਿਰ ਉਹਦੀ ਸੰਗਤ ਵਿੱਚ ਪੈਣ ਕਰਕੇ ਸਾਡੇ ਵੀ ਜੀਵਨ 'ਤੇ ਉਹਦਾ ਜ਼ਰੂਰ ਅਸਰ ਹੋਵੇਗਾ। ਇਸ ਲਈ ਚੰਗੇ ਉਤਕ੍ਰਿਸ਼ਟ ਕਰਮਾਂ ਦੇ ਸਦਕਾ ਪੂਰਨ ਸੰਤ ਮਿਲਦੇ ਨੇ, ਕਮਾਈ ਵਾਲੀਆਂ ਰੂਹਾਂ ਮਿਲਦੀਆਂ ਹਨ।
ਆਠ ਪਹਿਰ ਹਰ ਧਿਆਈ,
ਆਪ ਕੀ ਕਰਦੇ ਨੇ ਅੱਠੇ ਪਹਿਰ, 24 ਘੰਟੇ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੈ ਢੀਲਾ। ਸਦਾ ਲਈ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਜਿਹੜਾ ਕੋਲ ਜਾਵੇਗਾ ਉਹਨੂੰ ਕਹਿਣਗੇ, ਭਾਈ ਤੈਨੂੰ ਵੀ ਮਨੁੱਖਾ ਜਨਮ ਵਾਹਿਗੁਰੂ ਜੀ ਨੇ ਦਿੱਤਾ ਹੈ, ਐਵੇਂ ਅਜਾਈ ਨਾ ਗਵਾ ਦੀ ਮਨੁੱਖਾ ਜਨਮ ਨੂੰ, ਕੁਝ ਸਮਾਂ ਕੱਢਿਆ ਕਰ ਪਰਮਾਤਮਾ ਦਾ ਸਿਮਰਨ ਕਰਨ ਦੇ ਲਈ। ਜੇ ਅੱਠੇ ਪਹਿਰ ਸਿਮਰਨ ਕਰਨ ਵਾਲੇ ਨੇ, ਸਾਡੇ ਵਰਗੇ ਕਲਯੁਗੀ ਜੀਵ ਦੇ ਅੰਦਰ 1 ਮਿੰਟ ਦਾ ਪਿਆਰ ਪੈਦਾ ਕਰ ਦਿੱਤਾ, 1 ਮਿੰਟ ਸਮਾਂ ਕੱਢਣ ਲੱਗ ਪਏ, ਪਿਆਰ ਵਿੱਚ ਆ ਕੇ 1 ਮਿੰਟ ਤੋਂ 2 ਮਿੰਟ ਬਣ ਜਾਣਗੇ। ਕੁਝ ਦਿਨਾਂ ਤੋਂ ਬਾਅਦ 4 ਮਿੰਟ ਦਾ ਸਿਮਰਨ ਹੋ ਜਾਵੇਗਾ, 4 ਤੋਂ 8, 8 ਤੋਂ 16, 16 ਤੋਂ 32, 64 ਮਿੰਟ ਅੱਗੇ ਵੱਧਦਾ ਜਾਵੇਗਾ। ਫਿਰ ਐਸੀ ਅਵਸਥਾ, ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜੈਸੀ ਸੰਗਤ ਵੈਸੀ ਰੰਗਤ ਹੁੰਦੀ। ਅੱਠੇ ਪਹਿਰ ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚ ਪੈ ਕੇ ਸਾਡੀ ਵੀ ਅਵਸਥਾ ਜਿਹੜੀ ਐਸੀ ਬਣ ਸਕਦੀ ਹੈ। ਚੱਲੀਏ ਤਾਂ ਸਹੀ ਇਸ ਮਾਰਗ ਦੇ ਉੱਪਰ, ਅੱਗੇ ਜਿਹੜੀ ਅਵਸਥਾ ਬਣਾਉਣੀ, ਮੇਰੇ ਸਤਿਗੁਰੂ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ। ਇੱਕ ਜਿਹੜਾ ਕਦਮ ਗੁਰੂ ਦਾ ਸਿੱਖ ਗੁਰੂ ਵੱਲ ਨੂੰ ਰੱਖੇ ਤੇ ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਬੜੇ ਕਿਰਪਾਲੂ ਨੇ ਸਤਿਗੁਰੂ ਪਾਤਸ਼ਾਹ ਜੀ, ਜਿਹੜੇ ਗੁਰੂ ਦੇ ਪਿਆਰੇ ਅੱਠੇ ਪਹਿਰ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਤੂੰ ਵੀ ਇਹੋ ਜਿਹੇ ਗੁਰਮੁਖਾਂ ਨਾਲ, ਇਹੋ ਜਿਹੇ ਸੰਤਾਂ ਮਹਾਤਮਾ ਨਾਲ ਮਿਲ ਕੇ ਪਰਮਾਤਮਾ ਦਾ ਚਿੰਤਨ ਕਰ ਲੈ।
ਹਰ ਜਸ ਨਿਤ ਸੁਣਾ,
ਹਰੀ ਪਰਮਾਤਮਾ ਦਾ ਜਸ ਨਿਤ ਹਮੇਸ਼ਾ ਸੁਣਦੇ ਨੇ, ਜਿੰਨੀਆਂ ਆਵਾਜ਼ਾਂ ਸੰਤ ਨੂੰ ਪਰਮਾਤਮਾ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਤੇ ਤੈਨੂੰ ਕਿਤੇ ਸੰਗਤ ਇਹੋ ਜਿਹੀ ਉੱਚੀ ਅਵਸਥਾ ਵਾਲੇ ਮਹਾਤਮਾ ਦੀ ਮਿਲ ਜਾਵੇ ਤੇ ਤੂੰ ਵੀ ਪਰਮਾਤਮਾ ਦੇ ਹਰੀ ਦੇ ਜਸ ਨੂੰ ਸਦਾ ਲਈ ਸੁਣਨ ਵਾਲਾ ਉੱਤਮ ਤਤਵੇਤਾ ਬਣ ਜਾਵੇਂ। ਇਸ ਲਈ ਉਹਨਾਂ ਗੁਰੂ ਦੇ ਪਿਆਰਿਆਂ ਨੇ ਜਿਨ੍ਹਾਂ ਨੇ ਸਦਾ ਵਾਹਿਗੁਰੂ ਦਾ ਜਸ ਸੁਣਿਆ ਉਹਨਾਂ ਦੀ ਸੰਗਤ ਕਰਨ ਦਾ ਤੈਨੂੰ ਕੀ ਲਾਭ ਹੋਵੇਗਾ ਤੇ ਤੇਰੇ ਵੀ ਅਵਸਥਾ ਨੂੰ ਸਤਿਗੁਰੂ ਪਾਤਸ਼ਾਹ ਉੱਚੀ ਚੁੱਕ ਦੇਣਗੇ। ਇਹ ਗੁਰਮੁਖਾਂ ਦੀ ਸੰਗਤ ਵਿੱਚੋਂ ਸਿਮਰਨ ਕਰਨ ਵਾਲੇ ਸੰਤ ਦੀ ਸੰਗਤ ਦੇ ਵਿੱਚੋਂ ਰੰਗ ਲੱਗਦਾ ਹੈ। ਸੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਇਹ ਸਮੁੱਚੀ ਮਾਨਵਤਾ ਦੇ ਵਾਸਤੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਮਿਹਰ ਕਰਨ, ਇਹ ਸੁੰਦਰ ਵਿਚਾਰਾਂ ਸਾਡੇ ਮਨਾਂ ਤੇ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਤੁਸ਼ ਜਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ। ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਸੰਤ ਜਨਾ ਸੋ ਸੰਗ ਪਾਈਐ ਵੱਡਾ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।